ਪਰ ਹੈ ਕੁਛ ਆਹ ਚੀਜ਼ ਬਰਫ਼ ਵਰਗੀ ਠੰਡੀ ਹੈ, ਆਹ ਚੀਜ਼ ਤਾਂ ਗੁੜ ਵਰਗੀ ਮਿੱਠੀ ਹੈ, ਇਹ ਤਾਂ ਪ੍ਰਮਾਣ ਦੇ ਸਕਦੇ ਹਾਂ। ਪਰ ਕਹਿੰਦੇ ਵਾਹਿਗੁਰੂ ਤਾਂ ਅਵਿਸ਼ੇ ਹੈ, ਉਹਦਾ ਕਾਹਦੇ ਨਾਲ ਪ੍ਰਮਾਣ ਦੇਈਏ? ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਜਿਵੇਂ ਭੱਟਾ ਨੇ ਬਚਨ ਕਿਹਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸਾਡੇ ਤਾਂ ਸਤਿਗੁਰਾਂ ਦੇ ਬਰਾਬਰ ਵੀ ਕਿਸੇ ਹੋਰ ਦਾ ਪ੍ਰਮਾਣ ਨਹੀਂ ਲੱਗਦਾ, ਅਕਾਲ ਪੁਰਖ ਵਾਹਿਗੁਰੂ ਜੀ ਬਰਾਬਰ ਕਿਹੜਾ ਪ੍ਰਮਾਣ ਲੱਗ ਸਕਦਾ?
ਪ੍ਰਤਪਾਦਨ ਕਰਦੇ ਕੇ ਜੋਗ, ਆਤਮ ਗਿਆਨ ਕਹੇ ਪ੍ਰਭ ਲੋਗ।
ਉਹ ਜਿਹੜੇ ਪਰਮੇਸ਼ਰ ਦੇ ਬੰਦੇ ਨੇ ਬ੍ਰਹਮ ਗਿਆਨ ਪ੍ਰਾਪਤ ਕਰ ਲੈਂਦੇ ਨੇ, ਉਹ ਕਹਿੰਦੇ ਪ੍ਰਤਪਾਦਨ ਕਰਨੇ ਦੇ ਜੋ ਯੋਗ ਹੈ।
ਇਸੀ ਗਿਆਨ ਕੋ ਜੋ ਅਨੁਸ਼ਠਾਨ, ਸੇਵਨ ਕਰਨੋ ਮਹਿਜਮਾਨ।
ਉਸੇ ਗਿਆਨ ਦਾ ਜਿਹੜਾ ਆਨੰਦ ਲੈਣਾ ਹੈ, ਇਹ ਤਾਂ ਸਿਰਫ ਉਹਨਾਂ ਨੂੰ ਪਤਾ ਹੈ। ਕਬੀਰ ਚਰਨ ਕਮਲ ਕੀ ਬਾਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ।
ਚੌਥੇ ਸ਼ਰਵਣ ਪ੍ਰਯੋਜਨ ਸੋਏ, ਫਲ ਵੀ ਨਾਮ ਸੁਣੋ ਜਿਮ ਹੋਏ।
ਚੌਥਾ ਜਿਹੜਾ ਹੈ ਸ਼ਰਵਣ ਦਾ ਚਿੰਨ, ਉਹ ਹੈ ਪ੍ਰਯੋਜਨ। ਕਹਿੰਦੇ ਇਹਦਾ ਨਾਮ ਫਲ ਵੀ ਕਹਿੰਦੇ ਹਨ। ਇਹ ਦੋ ਨਾਮ ਨੇ ਇਹਦੇ, ਇੱਕ ਤਾਂ ਫਲ ਜਾਂ ਪ੍ਰਯੋਜਨ, ਇਉਂ ਜਾਣੋ।
ਗੁਰਮੁਖ ਨਾਦੰ ਗੁਰਮੁਖ ਵੇਦੰ।
ਇਹ ਜਿਹੜਾ ਜਪਜੀ ਸਾਹਿਬ ਦੇ ਅੰਦਰ ਲਿਖਿਆ ਗੁਰਮੁਖ ਨਾਦੰ ਗੁਰਮੁਖ ਵੇਦੰ,
ਗੁਰਾ ਇੱਕ ਦੇਹ ਬੁਝਾਏ।
ਸੋ ਗੁਰਾ ਇੱਕ ਦੇਹ ਬੁਝਾਏ ਵਿਭੇਦੰ, ਇਹ ਜਿਹੜਾ ਮੈਨੂੰ ਗੁਰਾ ਨੇ ਇੱਕ ਭੇਦ ਸਮਝਾ ਦਿੱਤਾ ਹੈ, ਕਿ ਗੁਰਾ ਨੇ ਮੈਨੂੰ ਇਹ ਭੇਦ ਜਿਹੜਾ ਹੈ ਐਸੇ ਸਮਝਾ ਦਿੱਤਾ, ਬੁਝਾਈ ਤੋਂ ਭਾਵ ਇਸ ਤਰ੍ਹਾਂ ਸਮਝਾ ਦਿੱਤਾ ਹੈ।
ਨਿਤ ਸਤਿਗੁਰ ਕੀ ਸੇਵਾ ਕਰਨੇ, ਗੁਰ ਤੇ ਗਿਆਨ ਪ੍ਰਾਪਤੀ ਵਰਨੇ।
ਗੁਰਾਂ ਨੇ ਮੈਨੂੰ ਸਮਝਾਇਆ ਕਿ ਨਿਤ ਸਤਿਗੁਰਾਂ ਦੀ ਸੇਵਾ ਕਰਨੀ ਹੈ, ਗੁਰਾਂ ਤੇ ਗਿਆਨ ਦੀ ਪ੍ਰਾਪਤੀ ਵਰਣਨ ਕੀਤੀ, ਵੀ ਗੁਰਾਂ ਤੋਂ ਤੈਨੂੰ ਗਿਆਨ ਹੋਣਾ, ਕਿਉਂਕਿ ਹੋਰ ਕੋਈ ਤੈਨੂੰ ਸਮਝਾ ਨਹੀਂ ਸਕਦਾ, ਇਹ ਗੱਲ ਸਤਿਗੁਰੂ ਹੀ ਸਮਝਾ ਸਕਦੇ ਨੇ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
ਮੁਕਤ ਦੇਤੈ ਆਤਮ ਗਿਆਨ, ਇਤਿਆਦਕ ਜੈ ਕੀਨ ਬਖਾਨ।
ਸੋ ਆਤਮਕ ਗਿਆਨ ਜਿਹੜਾ ਹੈ ਨਾ, ਉਹ ਮੁਕਤ ਦਿੰਦਾ ਹੈ। ਕਿਵੇਂ? ਜਿਵੇਂ ਕਹਿੰਦੇ ਸਾਚਾ ਸਾਹਿਬ ਸਾਚ ਤਾਏ ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹ ਦੇ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮੁਹਾਉ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਉਹ ਕਹਿੰਦੇ ਮੁਕਤ ਦੇਤ ਹੈ ਆਤਮ ਗਿਆਨ, ਜਾਂ ਬੰਦੇ ਨੂੰ ਅੰਦਰ ਆਤਮ ਗਿਆਨ ਹੋ ਜਾਣਾ। ਪਹਿਲਾਂ ਇੰਨਾ ਕੁਛ ਕਹਿ ਚੁੱਕਿਆ ਆਪਾਂ ਆਤਮ ਗਿਆਨ ਬਾਰੇ, ਅਨਾਤਮ ਗਿਆਨ ਬਾਰੇ। ਜਦੋਂ ਆਤਮਕ ਗਿਆਨ ਹੋ ਜਾਂਦਾ, ਉਦੋਂ ਹੀ ਤਾਂ ਬ੍ਰਹਮ ਗਿਆਨ ਚੱਲਿਆ ਜਾਂਦਾ ਹੈ। ਕਹਿੰਦੇ ਆਤਮ ਗਿਆਨ ਹੀ ਬੰਦੇ ਨੂੰ ਮਾਇਆ ਤੋਂ ਬੰਧਨਾਂ ਤੋਂ ਮੁਕਤ ਕਰਦਾ ਹੈ।
ਪੰਚਮ ਅਰਥਵਾਦ ਸੁਣ ਲੱਛਣ, ਜੋ ਪਾਕਤ ਗਿਆਨ ਵਿਲੱਛਣ।
ਜਿਵੇਂ ਅਰਥਵਾਦ ਦਾ ਲੱਛਣ ਸੁਣ, ਕਹਿੰਦੇ ਗਿਆਨ ਦੇ ਵਿੱਚ ਚਤੁਰ ਪੁਰਖ ਸਿਆਣੇ ਬੰਦੇ ਜਿਵੇਂ ਕਹਿੰਦੇ ਨੇ ਕਿ ਵਰਣਨ ਯੋਗ ਜੋ ਅਦੁੱਤੀ ਵਸਤੂ ਹੈ ਨਾ ਬ੍ਰਹਮ, ਉਸ ਗ੍ਰੰਥ ਵਿੱਚ ਉਸਦੀ ਉਸਤਤੀ ਹੋਵੇ, ਇਸ ਕਰਕੇ ਇਹਨੂੰ ਇਹ ਕਹਿੰਦੇ ਨੇ ਅਰਥਵਾਦ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਅਰਥ ਕਰੀਏ ਤਾਂ ਅਰਥਵਾਦ ਵਿੱਚ ਕੀ ਆਉਂਦਾ, ਕਿ ਵਰਣਨ ਕਰਨੇ ਯੋਗ ਜੋ ਬ੍ਰਹਮ ਹੈ ਉਸੇ ਦੀ ਉਸਤਤ ਕੀਤੀ ਹੋਈ ਹੈ।
ਵਰਣਨ ਯੋਗ ਵਸਤ ਹੈ ਜੋਏ,
ਜੋ ਵਰਣਨ ਕਰਨੇ ਯੋਗ ਬ੍ਰਹਮ ਹੈ, ਬ੍ਰਹਮ ਦੀ ਹੀ ਉਸਤਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ।
ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ।
ਇਹ ਹੁਣ ਬ੍ਰਹਮ ਗਿਆਨੀ ਦੀ ਵੀ ਦਸ਼ਾ ਹੈ, ਅਕਾਲ ਪੁਰਖ ਦੀ ਵੀ ਅਵਸਥਾ ਬ੍ਰਹਮ ਗਿਆਨੀ ਬਾਰੇ, ਕਿਉਂਕਿ ਇੱਥੇ ਜ਼ਿਕਰ ਬ੍ਰਹਮ ਗਿਆਨੀ ਦਾ ਹੀ ਚੱਲਦਾ ਅਸਲ ਵਿੱਚ। ਕਿਉਂਕਿ ਸੁਣਿਆ ਤੋਂ ਬਾਅਦ ਫਿਰ ਮੰਨਣ ਆਉਂਦਾ ਹੈ। ਇਸ ਤਰ੍ਹਾਂ ਜਿਹੜੀਆਂ ਪੌੜੀਆਂ ਉਚਾਰਨ ਕੀਤੀਆਂ ਹੋਈਆਂ ਨੇ ਪਹਿਲਾਂ ਸ਼ੁਰੂ ਦੇ ਜੇਜ ਉਚਾਰੇ ਆ ਜਾ ਹੋਰ ਦਸੂਣੀ ਹੋਏ, ਇੱਥੇ ਜਿਹੜਾ ਆ ਕੇ ਕਿਹਾ ਨਾਨਕ ਨਿਰਗੁਣ ਗੁਣ ਕਰੇ। ਨਿਰਗੁਣ ਆਰਿਆਂ ਨੂੰ ਗੁਣ ਦੀ ਦਾਤ ਦਿੰਦੇ ਨੇ ਤੇ ਗੁਣਵੰਤਿਆਂ ਨੂੰ ਹੋਰ ਗੁਣ ਦੇ ਦਿੰਦੇ ਨੇ, ਇਹ ਬ੍ਰਹਮ ਗਿਆਨ ਹੈ।
ਦੇਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ।
ਉਹ ਜਿਹਾ ਹੁਣ ਕੋਈ ਨੀ ਸੁਝਦਾ ਸਾਹਮਣੇ ਜਿਹੜਾ ਸਤਿਗੁਰੂ ਦੇ ਉੱਤੇ ਪਰਉਪਕਾਰ ਕਰੇ, ਬ੍ਰਹਮ ਗਿਆਨੀ ਉੱਤੇ ਪਰਉਪਕਾਰ ਕਰੇ। ਇਹ ਜਦੋਂ ਜਪਜੀ ਸਾਹਿਬ ਦੇ ਅਰਥ ਆਉਂਦੇ ਨੇ, ਇਹ ਅਰਥ ਬ੍ਰਹਮ ਗਿਆਨੀ ਨਾਲ ਵੀ ਢੁਕਦੇ ਨੇ ਸਾਰੇ, ਪਰ ਇੰਨਾ ਜ਼ਿਆਦਾ ਫਿਰ ਵਿਸਥਾਰ ਚ ਨਹੀਂ ਜਾਣਾ, ਕਿਉਂਕਿ ਜਿੰਨਾ ਕੁ ਨਵਾਂ ਜਗਿਆਸੂ ਹੈ। ਇਹ ਜਪਜੀ ਸਾਹਿਬ ਤਾਂ ਮਸਾਂ ਪੜ੍ਹਦੇ ਨੇ, ਇਹਨਾਂ ਨੂੰ ਤਾਂ ਏਕ ਅਰਥ ਬਹੁਤ ਹੁੰਦਾ ਹੈ ਜਾਂ ਭਾਵ ਅਰਥ, ਕਿਉਂ ਗੁਰੂ ਨਾਨਕ ਸਾਹਿਬ ਦੀ ਜਿੰਨੀ ਬਾਣੀ ਹੈ ਇਹਦੇ ਵਿੱਚ ਇੰਨੀ ਡੂੰਘਾਈ ਹੈ ਕਿ ਅੱਗੇ ਤੋਂ ਅੱਗੇ ਜਦੋਂ ਪੜ੍ਹਦੇ ਖੁੱਲਦੇ ਨੇ ਤੈਹਾਂ ਖੁੱਲਦੀਆਂ ਨੇ, ਤਾਂ ਬੰਦੇ ਨੂੰ ਜਦੋਂ ਅਨੁਭਵ ਹੁੰਦਾ ਕਿ ਇਹ ਤਾਂ ਬਹੁਤ ਕੁਛ ਲਿਖਿਆ ਹੋਇਆ। ਪਰ ਆਮ ਜਗਿਆਸੂ ਦੀ ਸਮਝੋਗਾ ਇੰਨਾ ਹੀ ਹੈ ਕਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਰਗੁਣ ਆਰਿਆਂ ਨੂੰ ਗੁਣ ਦਿੰਦੇ ਨੇ, ਗੁਣਵੰਤਿਆਂ ਨੂੰ ਹੋਰ ਗੁਣ ਦਿੰਦੇ ਨੇ, ਪਰ ਉਹੋ ਜਿਹਾ ਆਪਾਂ ਨੂੰ ਕੋਈ ਨੀ ਸੁਝਦਾ ਜਿਹੜਾ ਉਹਨਾਂ ਨੂੰ ਸਤਿਗੁਰੂ ਜੀ ਨੂੰ ਗੁਣ ਦੇਵੇ ਜਾਂ ਪਰ ਉਪਕਾਰ ਕਰੇ ਗੁਰਾਂ ਦੇ।
ਸਭ ਤੇ ਗਿਆਨਵਾਨ ਹੋਏ ਦੀਹਾ ਤਿਸ ਪਰ ਕੋ ਉਪਕਾਰ ਕਰੀਆ।
ਜਿਹੜਾ ਸਾਰਿਆਂ ਨਾਲੋਂ ਵੱਡਾ ਗੁਣਵਾਨ ਹੈ, ਬਹੁਤ ਵੱਡਾ, ਉਹਦੇ ਉੱਤੇ ਕੌਣ ਪਰ ਉਪਕਾਰ ਕਰ ਸਕਦਾ ਹੋਰ।
ਜਹੈ ਸੁਕਰ ਆਪ ਸਮਰੱਥ ਬ੍ਰਹਮ ਗਿਆਨੀ ਕੈ ਸਭ ਕਿਚ ਹੱਥ।
ਜੇ ਉਹ ਚਾਹੁਣ ਬ੍ਰਹਮ ਗਿਆਨੀ ਤਾਂ ਉਹਨਾਂ ਦੇ ਹੱਥ ਵਿਚ ਹੀ ਹੁੰਦਾ ਸਾਰਾ ਕੁਛ, ਜਿਵੇਂ ਚਾਹੁਣ ਪ੍ਰੇਰਣਾ ਦੇ ਦਿੰਦੇ ਨੇ, ਜਿਵੇਂ ਚਾਹੁਣ ਕਰਾ ਲੈਂਦੇ ਨੇ, ਕਿਉਂਕਿ ਬ੍ਰਹਮ ਗਿਆਨੀ ਇੱਕ ਚੀਜ਼ ਹੀ ਹੋ ਜਾਂਦੀ, ਘੁਲ ਮਿਲ ਜਾਂਦੇ ਨੇ ਆਪਸ ਵਿਚ। ਕਿਉਂਕਿ ਜਿਹੜਾ ਹੈ ਨਾ ਪਿੱਛੇ ਪ੍ਰਮਾਣ ਦਿੱਤਾ ਸੀ ਕਿ ਨਦੀਆਂ ਅਤੇ ਵਾੜੇ ਜਾ ਕੇ ਸਮੁੰਦਰ ਚ ਮਿਲ ਜਾਂਦੇ ਨੇ ਜਦੋਂ ਇੱਕ ਰੂਪ ਹੋ ਜਾਂਦੇ ਨੇ, ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਵੀ ਬ੍ਰਹਮ ਵਿਚ ਲੀਨ ਹੋ ਕੇ ਪਰਾਲਬਧ ਕਰਕੇ ਸਰੀਰ ਲਈ ਫਿਰਦਾ ਆਪਣਾ। ਵਾਸਤਵ ਵਿਚ ਉਹ ਹੁੰਦਾ ਬ੍ਰਹਮ ਹੀ ਹੈ, ਕਿਉਂਕਿ ਉਹਦੇ ਮਨ ਦੇ ਅੰਦਰੋਂ ਸਾਰਾ ਕੁਝ ਮੁੱਕ ਜਾਂਦਾ, ਜਿਹਨੂੰ ਆਪਾਂ ਅਨਾਤਮ ਕਹਿੰਦੇ ਹਾਂ। ਉਹ ਮਨ ਦੇ ਅੰਦਰੋਂ ਸਾਰਾ ਕੋਠਾ ਢੱਠ ਜਾਂਦਾ ਹੈ ਸਣੇ ਉਹਨਾਂ ਬੀਜਾਂ ਦੇ, ਤੇ ਸ਼ੁਰੂ ਚ ਸੁਣੇ ਸੀ ਕਰਮਾਂ ਦੇ ਬੀਜ, ਉਹ ਇਹਨਾਂ ਨੂੰ ਬ੍ਰਹਮ ਅਗਨੀ ਨਾਲ ਸਾੜ ਕੇ ਕੋਠਾ ਢਾ ਕੇ ਸਾਰਾ ਇੱਕ ਬ੍ਰਹਮ ਦੇ ਵਿਚ ਹੀ ਲੀਨ ਹੋ ਜਾਂਦਾ ਹੈ।
ਉਪਪਤੀ ਖਸ਼ਟਮ ਸ਼ਰਵਣ ਸੁਲੱਛਣ ਕੈਸ ਵੇਦ ਸਤਿਗੁਰੂ ਵਿਜੱਛਣ।
ਹੁਣ ਉਪਪਤੀ ਹੈ, ਇਹ ਛੇਵਾਂ ਲੱਛਣ ਹੈ ਬ੍ਰਹਮ ਗਿਆਨ ਦਾ, ਇਹ ਸ਼ਰਵਣ ਦਾ। ਵੇਦ ਵੀ ਕਹਿੰਦੇ ਨੇ, ਸਿਆਣੇ ਸਾਡੇ ਸਤਿਗੁਰੂ ਵੀ ਕਹਿੰਦੇ ਨੇ, ਇਹ ਛੇਵਾਂ ਲੱਛਣ ਹੈ।
ਜੋ ਪਰ ਕਰਨ ਕਰਕੇ ਸ਼ੁਭ ਅਰਥ ਪ੍ਰਤਿਪਾਦਨ ਕੇ ਯੋਗ ਸਮਰੱਥ।
ਉਹ ਜਿਹੜਾ ਇਹ ਸਾਰਿਆਂ ਨਾਲੋਂ ਪ੍ਰਤਿਪਾਦਨ ਕਰਨ ਦੇ ਯੋਗ ਵਿਚ ਸਮਰੱਥ ਹੈ, ਸੋ ਇਸ ਪ੍ਰਕਾਰ ਜਿਹੜੇ ਇਹ ਅਰਥ ਨੇ ਇਹਨਾਂ ਨੂੰ ਕਹਿੰਦੇ ਨੇ ਛੇਵਾਂ ਲਿੰਗ ਸਰਵਣ ਦਾ ਉਪਪਤੀ ਕਹਿੰਦੇ ਨੇ। ਵੇਦ ਤੇ ਸਿਆਣੇ ਸਤਿਗੁਰੂ ਜੋ ਪ੍ਰਕਾਸ਼ਕ ਕਰਕੇ ਸ਼ੁਭ ਅਰਥ ਸਿੱਧ ਹੁੰਦਾ ਹੈ, ਪ੍ਰਕਰਣ ਕਰਕੇ ਸ਼ੁਭ ਅਰਥ ਸਿੱਧ ਹੋਵੇ, ਸੋ ਜੋ ਉਸੇ ਅਰਥ ਨੂੰ ਕਥਨ ਕਰਨ ਵਿਚ ਸਮਰੱਥ ਹੋਵੇ, ਅਰਥ ਉਸ ਯੁਗਤੀ ਨੂੰ ਉਪਪਤੀ ਕਹਿੰਦੇ ਨੇ। ਇਸ ਪ੍ਰਕਾਰ ਉਹ ਪ੍ਰਕਰਣ ਵਿਚ ਉਸੇ ਅਰਥ ਨੂੰ ਸਿੱਧ ਕਰਨੇ ਵਿਖੇ ਸਰਵਣ ਕੀਤਾ ਜਾਵੇ, ਇਸ ਪ੍ਰਕਾਰ ਹੈ, ਇਹਨੂੰ ਕਹਿੰਦੇ ਉਪਪਤੀ। ਸੋ ਸਾਰੀ ਚੀਜ਼ ਨੂੰ ਸਿੱਧ ਕਰ ਦੇਣਾ, ਜੋ ਲਿਖਣਾ ਸੋ ਕਰਨਾ, ਜੋ ਕਰਨਾ ਸੋ ਲਿਖਣਾ, ਇਸ ਪ੍ਰਕਾਰ ਉਪਪਤੀ ਹੈ।
ਕਿਸੀ ਅਰਥ ਸਿੱਧ ਕਰਨ ਮੈਂ ਕਿਸੀ ਪ੍ਰਕਰਣ ਮਝਾਰ।
ਉਸੇ ਅਰਥ ਨੂੰ ਸਿੱਧ ਕਰਨ ਦੇ ਵਿਚ ਉਸੇ ਪ੍ਰਕਰਣ ਦੇ ਵਿਚ
ਸ਼ਰਵਣ ਕਰੀ ਹੈ ਜੁਗਤ ਜੇ ਸੋ ਉਪਪਤੀ ਵਿਚਾਰ।
ਜਿਹੜੀ ਜੁਗਤੀ ਸ਼ਰਵਣ ਕੀਤੀ ਹੈ ਉਹਨੂੰ ਉਪਪਤੀ ਵਿਚਾਰੋ, ਇਸੇ ਦਾ ਨਾਮ ਉਪਪਤੀ ਹੈ। ਕਿ ਛੇਵਾਂ ਜਿਹੜਾ ਲਿੰਗ ਹੈ ਸ਼ਰਵਣ ਦਾ ਉਪਪਤੀ, ਕਹਿੰਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਕਿ ਜੋ ਪ੍ਰਕਰਨ ਕਰਕੇ ਸ਼ੁਭ ਅਰਥ ਸਿੱਧ ਹੁੰਦਾ ਹੋਵੇ ਤੇ ਜੋ ਉਸੇ ਅਰਥ ਨੂੰ ਕਥਨ ਕਰਨ ਵਿਚ ਸਮਰੱਥ ਹੋਵੇ, ਅਰਥਾਤ ਉਸ ਜੁਗਤੀ ਨੂੰ ਉਪਪਤੀ ਕਹਿੰਦੇ ਨੇ। ਇਉਂ ਉਪਪਤੀ ਇਹ ਛੇਵਾਂ ਲੱਛਣ ਹੈ ਸ਼ਰਵਣ ਦਾ
ਸਾਲਾਈ ਸਾਲਾਏ ਏਤੀ ਸੁਰਤ ਨਾ ਪਾਈਆ
ਸਾਲਾਹੀ ਜੋ ਸਲਾਉਣੇ ਯੋਗ ਹੈ ਸਾਲਾਹੇ ਸਲਾਹੋ ਭਾਈ ਇੰਨੀ ਤੁਹਾਨੂੰ ਹੁਣ ਤੱਕ ਸੁਰਤੀ ਨਹੀਂ ਆਈ ਕਿ ਸਲਾਉਣੇ ਯੋਗ ਜੋ ਬ੍ਰਹਮ ਹੈ ਉਸ ਨੂੰ ਸਲਾਉਣਾ ਕਰੀਏ
ਨਦੀਆਂ ਤੈ ਵਹਾ ਭਵੈ ਸਮੁੰਦਰ ਨਾ ਜਾਣੀਏ
ਨਦੀਆਂ ਤੇ ਵਾੜੇ ਜਿਹੜੇ ਨਾਲੇ ਹੁੰਦੇ ਨੇ ਛੋਟੇ ਜਦੋਂ ਸਮੁੰਦਰ ਵਿਚ ਲੀਨ ਹੋ ਜਾਂਦੇ ਨੇ ਜਾ ਕੇ ਤਾਂ ਉਦੋਂ ਜਾਣੇ ਨੀ ਜਾਂਦੇ ਵੱਖਰੇ ਵੱਖਰੇ ਇੱਕ ਮਿੱਕ ਹੋ ਜਾਂਦੇ ਨੇ
ਸਮੁੰਦਰ ਸਾ ਸੁਲਤਾਨ
ਸਮੁੰਦਰ ਸਾਹ ਸੁਲਤਾਨ ਕਿਉਂਕਿ ਜਿਹੜਾ ਹੈ ਨਾ ਇੱਥੇ ਅਰਥ ਵੱਖਰਾ ਹੈ ਇੱਥੇ ਹੁਣ ਅੰਤਰੀ ਭਾਵ ਚ ਕਹਿੰਦੇ ਨੇ ਨਦੀਆਂ ਅਤੇ ਨਾਲੇ ਜਦੋਂ ਸਮੁੰਦਰ ਵਿਚ ਜਾ ਕੇ ਲੀਨ ਹੋ ਜਾਂਦੇ ਨੇ ਉਹ ਜਿਹੜਾ ਸ਼ਾਹ ਸੁਲਤਾਨ ਸਮੁੰਦਰ ਹੈ ਉਹਦਾ ਹੀ ਰੂਪ ਹੋ ਜਾਂਦੇ ਨੇ ਨਦੀ ਸਮੁੰਦਰ ਵਿਚ ਰਲ ਜਾਵੇ ਪਛਾਣ ਨਹੀਂ ਸਕਦੇ ਕਿ ਕੌਣ ਹੈ ਇਹ ਨਦੀ ਕਿਹੜੀ ਹੈ ਪਾਣੀ ਨਦੀ ਦਾ ਕਿਹੜਾ ਹੈ ਇੱਕ ਮਿੱਕ ਹੋ ਜਾਂਦੇ ਨੇ
ਜੋ ਪਏ ਨਦੀ ਈਸ਼ ਜੀਵ ਸੁਵਾਹਾ
ਇਹਦੇ ਚ ਕਹਿੰਦੇ ਨਦੀ ਤਾਂ ਈਸ਼ਰ ਹੈ ਈਸ਼ਰ ਜੋ ਨਿਰਗੁਣ ਤੋਂ ਥੱਲੇ ਸਰਗੁਣ ਚ ਆ ਜਾਂਦਾ ਈਸ਼ ਵਿਚ ਜੋ ਮਾਇਆ ਹੈ ਈਸ਼ ਵਿਚ ਬ੍ਰਹਮ ਦਾ ਪ੍ਰਕਾਸ਼ ਹੈ ਈਸ਼ ਵਿਚ ਸ਼ੁੱਧ ਸਤੋ ਗੁਣ ਹੈ ਇਹ ਤਿੰਨਾਂ ਨੂੰ ਮਿਲਾ ਕੇ ਈਸ਼ਵਰ ਬਣਦਾ ਉਹ ਇਹ ਜੋ ਨਦੀ ਈਸ਼ਵਰ ਹੈ ਅਥਵਾ ਜੀਵ ਜਿਹੜਾ ਇਹ ਵਾੜਾ ਹੈ ਨਾਲਾ ਹੈ ਛੋਟਾ ਜਿਹਾ ਪਾਣੀ ਦਾ ਇਹ ਆ ਜਾ ਕੇ ਕਿੱਥੇ ਮਿਲਦੇ ਨੇ
ਦੋਨੋਂ ਮਿਲੇ ਉਦਤ ਬ੍ਰਹਮਾ
ਇਹ ਦੋਨੋਂ ਜਾ ਕੇ ਉਦਤ ਹੁੰਦਾ ਸਮੁੰਦਰ ਰੂਪੀ ਬ੍ਰਹਮ ਦੇ ਵਿਚ ਜੀਵ ਤੇ ਈਸ਼ਵਰ ਪਹਿਲਾਂ ਤਾਂ ਆਪਣੀ ਏਕਤਾ ਕਰਨੀ ਹੁੰਦੀ ਆਪਾਂ ਨੇ ਜੀਵ ਤੇ ਈਸ਼ਵਰ ਦੀ ਫਿਰ ਉਹ ਗਾਹਾਂ ਜਾ ਕੇ ਮਿਲਦੇ ਨੇ ਬ੍ਰਹਮ ਦੇ ਵਿਚ ਇਸ ਤਰ੍ਹਾਂ ਕਹਿੰਦੇ ਨੇ ਇੱਕ ਰੂਪ ਹੋ ਜਾਂਦੇ
ਨਾਮ ਨਦੀ ਵਾਹਾ ਮਿੱਟ ਜਾਏ
ਇਹਦਾ ਨਾਂ ਨਦੀ ਹੈ ਇਹਦਾ ਨਾਂ ਵਾਹਾ ਹੈ ਨਾਲਾ ਹੈ ਇਹ ਦੋਨੋਂ ਗੱਲਾਂ ਉੱਥੇ ਜਾ ਕੇ ਮਿਟ ਜਾਂਦੀਆਂ
ਈਸ਼ ਜੀਵ ਨਾਰਾਏ
ਇਸੇ ਪ੍ਰਕਾਰ ਹੀ ਨਾ ਉੱਥੇ ਈਸ਼ਵਰ ਰਹਿੰਦਾ ਨਾ ਜੀਵ ਰਹਿੰਦਾ ਉੱਥੇ ਕੇਵਲ ਬ੍ਰਹਮ ਹੈ
ਸਿੰਧ ਰੂਪ ਬਨ ਸਿੰਧ ਕਹਾ ਮੈਂ
ਕਿਉਂਕਿ ਉਹ ਸਮੁੰਦਰ ਦਾ ਰੂਪ ਹੋ ਕੇ ਸਮੁੰਦਰ ਹੀ ਕਹਾਉਂਦੇ ਜੋ ਸਮੁੰਦਰ ਵਿਚ ਲੀਨ ਹੋ ਕੇ ਜਾ ਕੇ ਤਾਂ ਲਿਖਿਆ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਉਹ ਪਰਮੇਸ਼ਰ ਜਿਹੜਾ ਹੈ ਨਾ ਕਈ ਇਸ ਅਰਥ ਨੂੰ ਉਲਟ ਢੰਗ ਨਾਲ ਲਾਉਂਦੇ ਨੇ ਕਿ ਆਪ ਬ੍ਰਹਮ ਗਿਆਨੀ ਜਿਹੜਾ ਅਖੇ ਪਰਮੇਸ਼ਰ ਆਪ ਹੀ ਬ੍ਰਹਮ ਗਿਆਨੀ ਹੈ ਉਹਨੂੰ ਕੀ ਲੋੜ ਹੈ ਉਹਨੂੰ ਬ੍ਰਹਮ ਗਿਆਨੀ ਬਣਨੀ ਹੈ ਉਹਦਾ ਦਰਜਾ ਛੋਟਾ ਕਰੀ ਜਾਂਦੇ ਤੁਸੀਂ ਉਹ ਖੁਦ ਬ੍ਰਹਮ ਹੈ ਉਹਨੂੰ ਆਪਾਂ ਬ੍ਰਹਮ ਗਿਆਨੀ ਨਹੀਂ ਬਣਾ ਸਕਦੇ ਬ੍ਰਹਮ ਗਿਆਨੀ ਦਾ ਦਰਜਾ ਤਾਂ ਉਦੋਂ ਥੱਲੇ ਆ ਜਾਣਾ ਬ੍ਰਹਮ ਗਿਆਨੀ ਤਾਂ ਥੱਲਿਓ ਸ਼ੁਰੂ ਹੋ ਕੇ ਉੱਪਰ ਸ਼ਰਵਣ ਆ ਪਹਿਲਾਂ ਆਇਆ ਸੀਗਾ ਜਿਹੜਾ ਵਿਰਾਗ ਵਿਵੇਕ ਖੜਸੰਮਤੀ ਮੋਖ ਇੱਛਾ ਸ਼ਰਵਣ ਮੰਨਣ ਨਧਿਆਸਣ ਸਾਖਿਆਤ ਲੀਨਤਾ ਤਾਂ ਜਾ ਕੇ ਕਿਤੇ ਉੱਥੇ ਬ੍ਰਹਮ ਗਿਆਨ ਹੁੰਦਾ ਆਪਾਂ ਕਹੀਏ ਕਿ ਪਰਮਾਤਮਾ ਜਿਹੜਾ ਸਮੁੰਦਰ ਕਦੇ ਆਇਆ ਇੱਥੇ ਸਮੁੰਦਰ ਕਦੇ ਆ ਕੇ ਨਦੀ ਚ ਤਾਂ ਨਹੀਂ ਮਿਲਦਾ ਹੈ ਕਿ ਸਮੁੰਦਰ ਆ ਕੇ ਕਿਸੇ ਛੱਪੜ ਵਿਚ ਮਿਲ ਗਿਆ ਇਹ ਨਹੀਂ ਹੈ ਇਹ ਸਾਰੀਆਂ ਨਦੀਆਂ ਤੇ ਨਾਲੇ ਸਮੁੰਦਰ ਵਿਚ ਜਾ ਕੇ ਲੀਨ ਹੁੰਦੇ ਨੇ ਇਸ ਕਰਕੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੀ ਹੋ ਜਾਂਦਾ ਹੈ
ਤਥਾ ਬ੍ਰਹਮ ਤੋਂ ਦੁਆ ਮਿਲ ਜਾਵੇ
ਉਸੇ ਪ੍ਰਕਾਰ ਬ੍ਰਹਮ ਦੇ ਨਾਲ ਇਹ ਦੋਵੇਂ ਜਾ ਕੇ ਮਿਲ ਜਾਂਦੇ ਹਨ
ਕੋਟ ਯਤਨ ਤੇ ਨਿਆਰੇ ਹੋਏ ਨਾ
ਕਹਿੰਦੇ ਹੁਣ ਕਰੋੜਾਂ ਯਤਨ ਕਰ ਲਓ ਵੱਖਰੇ ਕਰ ਦਈਏ ਇਹਨਾਂ ਨੂੰ ਕਹਿੰਦੇ ਇਹ ਵੱਖਰੇ ਨਹੀਂ ਹਨ ਇੱਕੋ ਹੀ ਰੂਪ ਹੈ
ਮਿਲੇ ਵਿਭੇਦ ਸਕੈ ਕਰ ਕੋਈ ਨਾ
ਕੋਈ ਇਹਨਾਂ ਨੂੰ ਵੱਖਰੇ ਵੱਖਰੇ ਨਹੀਂ ਕਰ ਸਕਦਾ ਮਹਾਰਾਜ ਛੇਵੇਂ ਪਾਤਸ਼ਾਹ ਅੱਗੇ ਲਿਆ ਕੇ ਸ਼ਹਿਦ ਰੱਖ ਦਿੱਤਾ ਮਹਾਰਾਜ ਬੜਾ ਕੀਮਤੀ ਸ਼ਹਿਦ ਤਾਜ਼ਾ ਸ਼ਹਿਦ ਕਈ ਉਪਮਾ ਕਰਕੇ ਕੱਪੜਾ ਖੋਲਿਆ ਉਪਰੋਂ ਬਰਤਨ ਦੇ ਕੀੜੇ ਵੱਡੇ ਵੱਡੇ ਕੁਰਬਲ ਕੁਰਬਲ ਕਰਦੇ ਪਏ ਮਹਾਰਾਜ ਕਹਿੰਦੇ ਇਹ ਤਾਜ਼ਾ ਸ਼ਹਿਦ ਆ ਜਾਂ ਪੁਰਾਣਾ ਸ਼ਹਿਦ ਮਹਾਰਾਜ ਲਿਆਂਦਾ ਤਾਂ ਤਾਜ਼ਾ ਹੀ ਜੋ ਕੇ ਹੈ ਸੋ ਸਤਿਗੁਰੂ ਕਹਿੰਦੇ ਜਿੱਥੇ ਮੰਗਿਆ ਸੀ ਭਾਈ ਕੱਟੂ ਦੀ ਜ਼ਬਾਨ ਤੇ ਬਹਿ ਕੇ ਉੱਥੇ ਤਾਂ ਦਿੱਤਾ ਨੀ ਮੈਨੂੰ ਹੁਣ ਤੁਸੀਂ ਦਿੰਦੇ ਹੋ ਉਹ ਭਾਈ ਕੱਟੂ ਵਿਚ ਮੈਂ ਹੀ ਬੈਠਾ ਹਾਂ ਸਿਰਫ ਦੇਖਣ ਨੂੰ ਕੱਟੂ ਦਾ ਬਾਹਰਲਾ ਸਰੂਪ ਹੈ ਉਹਦੇ ਵਿਚ ਮੈਂ ਆਪ ਹੀ ਬੈਠਾ ਕਿਉਂਕਿ ਉਹ ਸਮੁੰਦਰ ਵਿੱਚ ਲੀਨ ਹੋ ਚੁੱਕਿਆ। ਇਸ ਕਰਕੇ ਭਾਈ ਵਿਧੀ ਚੰਦ ਨੂੰ ਕਹਿੰਦੇ ਇਹ ਮੇਰਾ ਹੀ ਰੂਪ ਹੈ, ਬਾਹਰੋਂ ਦੇਖਣ ਨੂੰ ਵਿਧੀ ਚੰਦ ਹੈ ਪਰ ਅੰਦਰੋਂ ਮੇਰੇ ਵਿੱਚ ਲੀਨ ਹੋ ਚੁੱਕਿਆ। ਇਸ ਕਰਕੇ ਕਹਿੰਦੇ ਨੇ ਜਦੋਂ ਬ੍ਰਹਮ ਗਿਆਨੀ ਪਰਮੇਸ਼ਰ ਰੂਪ ਹੋ ਜਾਂਦਾ ਹੈ, ਕੋਈ ਨਾ ਸਕ ਹੈ ਭਿੰਨ ਕਰ ਬਲਰਾਮ ਜੀਓ, ਉਹਨੂੰ ਕੋਈ ਫਿਰ ਵੱਖਰਾ ਨਹੀਂ ਕਰ ਸਕਦਾ। ਉਹ ਆਪਾਂ ਦੁਨੀਆਂ ਦੇ ਲੋਕ ਹੈ ਜਿਹੜੇ ਵਿਚਾਰੇ ਐਵੇਂ ਰੋਟੀ ਪਾਣੀ ਮਗਰ ਦੌੜੇ ਫਿਰਦੇ ਆ, ਕੱਪੜੇ ਲੀੜੇ ਦੀ ਫਿਕਰ ਪਈ ਆ, ਆਪਣੀ ਅਵਸਥਾ ਬਹੁਤ ਨੀਵੀਂ ਜੀ ਹੁੰਦੀ ਆ, ਔਰ ਆਪਾਂ ਗੱਲ ਕਰਦੇ ਹੁੰਦੇ ਬੜੀ ਵੱਡੀ, ਏਦਾਂ ਦੀਆਂ ਫਾਲਤੂ ਗੱਲਾਂ ਦੀ ਆਪਾਂ ਨੂੰ ਵੈਸੇ ਲੋੜ ਨਹੀਂ ਹੈ। ਕਿਉਂਕਿ ਆਪਾਂ ਜਦੋਂ ਗੱਲ ਜਿਹੜੀ ਕਰਨੀ ਹੈ, ਜੇ ਵਿਦਿਆਰਥੀ ਪੰਜਵੀਂ ਕਲਾਸ ਦਾ ਉਹ ਐਮ ਏ ਦੀ ਕਿਤਾਬ ਨਾ ਚੱਕੇ ਤਾਂ ਚੰਗਾ ਹੀ ਰਹੇਗਾ, ਉਹ ਨਾ ਹੀ ਉਹਦਾ ਪ੍ਰਕਰਨ ਛੇੜੇ, ਜਿੰਨੀ ਕੁ ਆਪਾਂ ਨੂੰ ਸੋਝੀ ਆਪਾਂ ਉਨੀ ਗੱਲ ਕਰੀਏ। ਇਸ ਕਰਕੇ ਬ੍ਰਹਮ ਦਾ ਗਿਆਨ ਹੋਣਾ, ਬ੍ਰਹਮ ਵਿੱਚ ਬ੍ਰਹਮ ਗਿਆਨੀ ਲੀਨ ਹੋਣਾ, ਇੱਕੋ ਰੂਪ ਹੋਣਾ, ਜਦੋਂ ਕਦੇ ਅਰਥ ਆਏ ਨਾ ਦੱਖਣੀ ਓਂਕਾਰ ਦੇ ਜਾਂ ਸਿੱਧ ਗੋਸ਼ਟ ਵਿੱਚ, ਗੁਰੂ ਨਾਨਕ ਦੇਵ ਜੀ ਨੇ ਉੱਥੇ ਸਿੱਧਾਂ ਨੂੰ ਕਿਹਾ ਸੀ, ਕਹਿੰਦੇ ਸਰੀਰ ਵਾਲਾ ਬ੍ਰਹਮ ਕੀ, ਬ੍ਰਹਮ ਗਿਆਨੀ ਨੇ ਉੱਥੇ ਮਹਾਰਾਜ ਨੇ ਇਹ ਅੱਖਰ ਵਰਤਿਆ, ਇਹ ਸਰੀਰ ਵਾਲਾ ਬ੍ਰਹਮ ਹੈ ਇਹ।
ਯੁਗ ਤੋਂ ਕਿਤੇ ਕਿਤਾ ਮੈਂ ਐਸੇ ਉਪਪਤੀ ਸ਼ਰਵਣ ਰੂਪ ਲੱਗ ਤੈਸੇ,
ਇੱਕ ਹੋ ਜਾਂਦੇ ਨੇ ਯੁਕਤੀਆਂ ਉਕਤੀਆਂ ਦੀਆਂ ਪੰਗਤੀਆਂ ਜਿਹੜੀਆਂ ਏਕਤਾ ਵਿੱਚ ਆ ਜਾਂਦੀਆਂ ਨੇ, ਉਪਪਤੀ ਜਿਹੜਾ ਹੈ ਸ਼ਰਵਣ ਰੂਪ ਲੱਗ ਐਸੇ, ਕਿਉਂ ਕਹਿੰਦੇ ਸ਼ਰਵਣ ਦਾ ਰੂਪ ਹੈ ਉਪਪਤੀ ਜਿਹੜਾ ਦੱਸਿਆ।
ਭੇਦ ਛਾਂਦੋਗ ਖਸ਼ਟ ਮੇ ਧਿਆਏ ਤਹਾਂ ਕਰੇ ਸਤ ਸ਼ਰਵਣ ਬਣਾਏ,
ਉਸੇ ਵੇਦ ਦੇ ਵਿੱਚ ਉਚਾਰਨ ਕੀਤੇ ਨੇ ਛਾਂਦੋਗ ਉਪਨਿਸ਼ਦ ਜਿਹੜੀ ਆ ਨਾ ਵੇਦਾਂ ਦੇ ਵਿੱਚ, ਉੱਥੇ ਇਹ ਛੇ ਲੱਛਣ ਸ਼ਰਵਣ ਦੇ, ਇਹ ਰਾਮਚੰਦਰ ਜਿਹੜੇ ਗੁਰੂ ਹੋਏ ਨੇ ਵਿਸ਼ਿਸ਼ਟ ਮੁਨੀ ਜੀ, ਉਹਨਾਂ ਨੇ ਇਹ ਅਧਿਆਤਮਕ ਰਮਾਇਣ ਹੈ ਇੱਕ, ਉਹਨੂੰ ਆਮ ਬੰਦਾ ਨਹੀਂ ਪੜ੍ਹਦਾ, ਲੋਕੀ ਤੇ ਬਸ ਰਮਾਇਣ ਪੜ੍ਹ ਕੇ ਖੁਸ਼ ਹੋ ਜਾਂਦੇ, ਰਮਾਇਣ ਪੜ੍ਹ ਲਈ ਮੈਂ ਰਾਮ ਲੀਲਾ ਦੇਖ ਲਈ, ਅਸਲ ਜਿਹੜੀ ਰਾਮ ਦੀ ਲੀਲਾ ਨਾ ਨਿਰਗੁਣ ਰਾਮ ਦੀ ਲੀਲਾ, ਉਹ ਅਧਿਆਤਮਕ ਰਮਾਇਣ ਵਿੱਚ ਹੈ। ਅਧਿਆਤਮਕ ਰਮਾਇਣ ਉਹੀ ਜੀ ਹੋਈ ਹੈ ਜਿਵੇਂ ਪਿੱਛੇ ਆ ਸਾਰਾ ਪ੍ਰਸੰਗ ਆਇਆ ਸੀ, ਆਪਾਂ ਕਹਿੰਦੇ ਮੇਰੀ ਤਾਂ ਸਮਝ ਤੋਂ ਹੀ ਬਾਹਰ ਆ ਇਹ, ਅਧਿਆਤਮਕ ਰਮਾਇਣ ਡੂੰਘੀ ਬੜੀ ਹੈ, ਉਹਨੂੰ ਤਾਂ ਕੋਈ ਛੇਤੀ ਕਿਤੇ ਹੱਥੀ ਨਹੀਂ ਲਾਉਂਦਾ, ਇਹ ਤਾਂ ਬੜੀ ਔਖੀ ਹੈ ਜੀ ਪੜ੍ਹਨੀ, ਪਰ ਅਸਲ ਵਿੱਚ ਸਾਰੀਆਂ ਇਹ ਚੀਜ਼ਾਂ ਉੱਥੇ ਹੀ ਦਿੱਤੀਆਂ ਹੋਈਆਂ ਨੇ।
ਸੋ ਜਪ ਜੀ ਮੈਂ ਗੁਰੂ ਦਿਖਾਏ ਸ਼ਰਵਣ ਪੌੜੀਆਂ ਚਾਰ ਬਣਾਏ,
ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦਾ ਸਮਾਂ ਜਾਣ ਕੇ ਸਾਰਾ ਕੁਝ ਸੌਖਾ ਕਰ ਦਿੱਤਾ, ਉਹਨਾਂ ਨੇ ਇਹਨੂੰ ਸਿੱਧਾ ਸਿੱਧਾ ਲੈ ਸੁਣਿਆ, ਸਿੱਧ ਪੀਰ ਸੁਰਨਾਥ ਸੁਣਿਆ, ਧਰ ਤਬਲਾ ਆਕਾਸ਼ ਕਰਕੇ ਸਾਰਾ ਕੁਝ ਸੌਖਾ ਬਣਾਤਾ, ਚਾਰ ਪੌੜੀਆਂ ਸ਼ਰਵਣ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕਰਕੇ, ਇਹ ਵਿਦਵਾਨਾਂ ਲਈ, ਵਿਦਵਾਨ ਵਾਸਤੇ ਤਾਂ ਵਿਦਵਾਨਗਿਰੀ ਨਿਕਲ ਆਉਂਦੀ ਇਹਦੇ ਚੋਂ ਜਪਜੀ ਸਾਹਿਬ ਚੋਂ, ਸਧਾਰਨ ਮਨੁੱਖ ਲਈ ਸਧਾਰਨ ਗੱਲ, ਦੋਨਾਂ ਪਾਸਿਆਂ ਲਈ ਸਰਦਾ ਜਾਂਦਾ, ਜੇ ਕੋਈ ਇਹਨੂੰ ਬਹੁਤ ਵਿਦਵਾਨ ਪੜ੍ਹੇ ਤਾਂ ਉਹਦੇ ਲਈ ਤੇ ਉਹ ਕਹੂੰਗਾ ਬੱਲੇ ਬੱਲੇ ਮਹਾਰਾਜ ਨੇ ਇੰਨਾ ਡੂੰਘਾ ਲਿਖਿਆ, ਤੇ ਸਧਾਰਨ ਬੰਦੇ ਲਈ ਸਧਾਰਨ ਗੱਲ ਹੈ। ਇਸ ਕਰਕੇ ਸਧਾਰਨ ਨੂੰ ਸਧਾਰਨ ਤੌਰ ਤੇ ਸਮਝ ਪੈ ਜਾਂਦੀ ਹੈ, ਕੋਈ ਵੀ ਪੜ੍ਹੇ ਬਾਣੀ ਹਰੇਕ ਨੂੰ ਉਹਦੇ ਢੰਗ ਨਾਲ ਸਮਝ ਪੈ ਜਾਂਦੀ ਹੈ।
ਸ਼ਰਨ ਮਹਾਤਮ ਕੋ ਦਿਖਰਾਇਓ ਸ਼ਰਨ ਰੂਪ ਕੋ ਨਹੀਂ ਬਤਾਇਓ,
ਮਹਾਰਾਜ ਜੀ ਨੇ ਉਹਦੇ ਚ ਸ਼ਰਵਣ ਦਾ ਜਿਹੜਾ ਹੈ ਨਾ ਮਹਾਤਮ ਹੀ ਦੱਸਿਆ, ਸ਼ਰਵਣ ਦਾ ਰੂਪ ਨਹੀਂ ਦੱਸਿਆ। ਜਿਵੇਂ ਆਪਾਂ ਇੱਥੇ ਸ਼ਰਵਣ ਦੇ ਛੇ ਚਿੰਨ ਸੁਣੇ ਨੇ, ਕਿਉਂਕਿ ਸਤਿਗੁਰੂ ਜੀ ਨੂੰ ਇਹਨਾਂ ਵੇਰਵਿਆਂ ਦੇਣ ਦੀ ਲੋੜ ਨਹੀਂ, ਉਹਨਾਂ ਨੇ ਮਹਾਤਮ ਮਹਾਤਮ ਦੱਸ ਦਿੱਤਾ। ਮਹਾਰਾਜ ਕਹਿੰਦੇ ਵੀ ਇਹ ਜਿਹੜਾ ਨਾ ਮਨ ਸਮਝਾਵਨ ਕਾਰਨੇ ਕਛੂਕ ਪੜੀ ਹੈ ਗਿਆਨ, ਇੰਨਾ ਲੋੜ ਨਹੀਂ ਸਤਿਗੁਰੂ ਕਹਿੰਦੇ, ਕਿਉਂਕਿ ਕਲਯੁਗ ਦੇ ਵਿੱਚ ਆਪਾਂ ਜੀਵਾਂ ਨੂੰ ਬਹੁਤਾ ਜ਼ਿਆਦਾ ਨਹੀਂ ਇੱਧਰ ਚੱਕਰ ਚ ਪਾਉਣਾ, ਕਲਯੁਗ ਵਿੱਚ ਤਾਂ ਇਹਨਾਂ ਨੂੰ ਇਹੀ ਕਹਿਣਾ ਭਾਈ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ,
ਘਟ ਰੂਪ ਪ੍ਰਗਟ ਦਿਖਰਾਏ ਸਿੱਖ ਮਮੁਖੀ ਕੋ ਸਮਝਾਏ।
ਉਹ ਜਿਹੜੇ ਛੇ ਰੂਪ ਨੇ ਉਹ ਪ੍ਰਤੱਖ ਦਿਖਾ ਦਿੱਤੇ ਨੇ, ਮਮੋਕਸ਼ੂ ਜਿਹੜਾ ਹੈ ਜਗਿਆਸੂ ਕਲਿਆਣ ਦੀ ਇੱਛਾ ਵਾਲਾ ਸਿੱਖ ਹੈ, ਉਹਨੂੰ ਸਾਹਮਣੇ ਦਿਖਾ ਤਾ ਵੀ ਸੁਣਨ ਦਾ ਆ ਆ ਫਾਇਦਾ ਹੈ।
ਮਨਨ ਗਿਆਨ ਕੋ ਭੇਦ ਬਤਾਵਤ ਜਿਸਕੇ ਕਰੇ ਪਰਮ ਗਤ ਪਾਵਤ,
ਫਿਰ ਮੰਨਣ ਦੀਆਂ ਪੌੜੀਆਂ ਵਿੱਚ ਮੰਨਣ ਗਿਆਨ ਦਾ ਭੇਦ ਦੱਸਿਆ ਹੈ, जिदे करके परम गति की प्राप्ति है।
मनन करे मन होत बिलाए,
मनन करन दे नाल ना मन लै हो जांदा है। सो ए भी काफी व्याख्या है मनन दी, ऐस थोड़े जिहे मुकाया होया इत्थे। मनन दी भी बहुत व्याख्या है कि अभेद दीआं बाधक बिरतियां, अभेद दीआं साधक बिरतियां किवें साडीआं बाहर अंदर जांदीआं आउंदीआं, पर इत्थे थोड़ा थोड़ा तो आपां नूं फिर भी जनाई देणगे।
जो मन द्वै तेरे ओ लपटाए,
सो जेड़ा साडा मन है ये किथे लपटिया होया, द्वैष विच ईरखा दे विच।
मत चेतन आनंद अपार, ब्रह्म आत्मा हीन विकार।
वो जो सत चेतन आनंद स्वरूप अकाल पुरख वाहेगुरु है, वो आत्मा जो साडी है अंदर ब्रह्म आत्मा है, वो विकारा तो रहत है। आत्मा नू कोई विकार नहीं, ना बार ब्रह्म नू विकार है, ना आत्मा नू विकार है। विकार ता बंदा आप करदा है, मन करके विकारी है, बुद्धि विकारा विच है, इह इंद्रियां विकारा विच ने, पर आत्मा निर्लेप बैठा है।
एक रस सदा बाल ने तरना,
वो एक रस रहिंदा ब्रह्म आत्मा ब्रह्म भी, क्योंकि ना वो ना यो बुद्धा ना यो बाला ना इस दुख नहीं जम जाला।
नहीं नहीं दुख रूप, एक आत्मा अचल अनूप।
एक आत्मा अचल है, चलन तो रहत उपमा तो रहत है, ना इस आत्मा नु कोई जड़ रूप है, ना ये दुख रूप है, ना ये कुछ होर है। जे जी आपां मानदे हां आत्मा तो सिर्फ सत चेतन आनंद स्वरूप है।
तीन शरीर ते नित भिन्न,
ये जेड़े तीन शरीर आपां पहला कथन कर चुके हैं, सूक्ष्म स्थूल ते कारण शरीरां तो आत्मा वखरा है।
साखी रूप नहीं पर छिन्न,
तो नहीं पर छिन्न ना आच्छादित पाप प्रगट। तो इस करके ओ अकाल पुरख वाहेगुरु दा ये जो आत्मा सानू बख्शिश कीता होया, ये तिन्ना दा साखी रूप है, ते वखरा नहीं है, सारे किते सब नू पता है।
फूल दे बिन सत अर जन्मे, आत्म ज्यो का त्यो लख मन में।
ए स्थूल दे ही बार बार अपनी जन्मदी है मरदी है, आत्मा ज्योंदा त्यों ही रहिंदा। नानक मेर शरीर का एक रथ एक रथवाह, जुग जुग फेर वटाई है, ज्ञानी बुझे चाहे। ए बार बार आत्मा उसे तरह रहिंदी है, शरीर साडे बदलते रहिंदे ने।
अवनी कैसे जा पर परे, फूल दे जड़ संसार फिरे।
बंदा भावे धरती ते भावे मंजे ते लम्मा पवे, पर ए स्थूल दे ही जेड़ी है ए जड़ है, ए हिलदी जुलदी नहीं है। ए स्थूल दे ही ते एक जगह जिवें पत्थर पिया हुंदा इस तरह पई रहिंदी है।
आत्म लिंग दे प्रकाश है, अनेक प्रकार नूं सुपना धासै।
साडी जेड़ी आत्मा है हुण तीन दी असीं अपनी सूक्ष्म देही स्थूल देही कारण देही। स्थूल देही तां पत्थर वांगू पई है, बस जिवें बंदा सुत्ता पिया हुंदा, सुत्ते पए नूं भावें जिवें मर्जी देखो, मंजा चुक के परे रखिया ओह पता ही नहीं लगदा उहनूं, ओह तां पत्थर जिहा पिया है कैनी। पर ओहदे अंदर जिहड़ी साडा लिंग देही है ना सूक्ष्म देही, इस सूक्ष्म देही नूं आत्मा प्रकाशमान करदा रहिंदा। अंदर सूक्ष्म देही तां जागदी होई हुंदी है, ਇਹ ਜੜ ਦੇ ਹੀ ਸੁੱਤੀ ਪਈ ਹੁੰਦੀ ਹੈ, ਫਿਰ ਇਹਦੇ ਅੰਦਰ ਇਹ ਸੁਪਨਾ ਪੈਦਾ ਕਰ ਦਿੰਦਾ ਹੈ।
ਸੁਪਨੇ ਕੇਰ ਪਦਾਰਥ ਭਾਰੇ, ਹਰ ਸੁਪਨੇ ਪ੍ਰਕਾਸ਼ੇ ਸਾਰੇ।
ਹੁਣ ਸੁਪਨੇ ਦੇ ਜਿਹੜੇ ਪਦਾਰਥ ਨੇ ਉਹ ਭਾਰੇ ਪਦਾਰਥ ਬਹੁਤੇ ਪਦਾਰਥ ਭਾਵ ਇਹ ਪ੍ਰਕਾਸ਼ਮਾਨ ਹੁੰਦੇ ਨੇ ਸੁਪਨੇ ਵਿੱਚ, ਆਤਮਾ ਕਰਕੇ ਲਿੰਗ ਦੇ ਉੱਤੇ ਪ੍ਰਕਾਸ਼ ਪੈਣ ਕਰਕੇ ਸੁਪਨੇ ਵਿਚ ਸਾਰੀਆਂ ਚੀਜ਼ਾਂ ਫੇਰ ਜਿਉਂਦੀਆਂ ਤਿਉਂ ਹੀ ਬਣ ਜਾਂਦੀਆਂ ਨੇ।
ਜਬ ਸੁਖਪਤੀ ਅਵਸਥਾ ਹੋਏ, ਤਬੈ ਅਭਾਵ ਲਿੰਗ ਤਨ ਹੋਏ।
ਕਹਿੰਦੇ ਜਦੋਂ ਸੁਖੋਪਤ ਅਵਸਥਾ ਆਉਂਦੀ, ਜਿੱਥੇ ਆਪਾਂ ਕਹਿੰਦੇ ਹਾਂ ਮੈਨੂੰ ਕੋਈ ਸੁਪਨਾ ਹੀ ਨਹੀਂ ਆਇਆ, ਅੱਜ ਇੰਨੀ ਗੂੜੀ ਨੀਂਦ ਆ ਗਈ, ਤਬੈ ਅਭਾਵ ਲਿੰਗ ਤਨ ਹੋਏ। ਉਦੋਂ ਜਿਹੜਾ ਆਪਣਾ ਸੂਖਮ ਸਰੀਰ ਹੁੰਦਾ ਨਾ, ਇਹਦਾ ਵੀ ਅਭਾਵ ਹੋ ਜਾਂਦਾ, ਆਪ ਇਹ ਵੀ ਖਤਮ ਹੋ ਜਾਂਦਾ। ਇਹ ਜਿਹੜੀ ਬਾਹਰਲੀ ਜਿਵੇਂ ਸਰੀਰ ਹੈ ਨਾ ਆਪਣਾ ਜੜ ਪੱਥਰ ਵਰਗਾ ਹੈ, ਲੰਮਾ ਪਿਆ, ਲੋਕੀ ਕੋਈ ਬਲਾ ਕੇ ਤੁਰ ਜਾਂਦਾ, ਕੋਈ ਹਿਲਾ ਕੇ ਤੁਰ ਜਾਂਦਾ, ਕਹਿੰਦੇ ਮੁਰਦੇ ਵਾਂਗੂ ਪਿਆ ਪੱਥਰ ਜਿਹਾ ਉੱਥੇ ਬੰਦਾ ਪਿਆ, ਪਰ ਲਿੰਗ ਸਰੀਰ ਜਿਹੜਾ ਉਹਦੇ ਉੱਤੇ ਆਤਮਾ ਦਾ ਪ੍ਰਕਾਸ਼ ਪੈਣ ਕਰਕੇ ਸੁਪਨਾ ਆਈ ਜਾਂਦਾ। ਜੇ ਨੀਂਦ ਹੋਰ ਗੂੜੀ ਹੋ ਗਈ ਫਿਰ ਲਿੰਗ ਸਰੀਰ ਵੀ ਸਥੂਲ ਸਰੀਰ ਵਾਂਗੂ ਜੜ ਹੋ ਜਾਂਦਾ, ਉਹ ਵੀ ਖਤਮ ਹੋ ਜਾਂਦਾ ਉੱਥੇ ਜਾ ਕੇ। ਪਰ ਫਿਰ ਆਤਮਾ ਤਾਂ ਹਲੇ ਉਸੇ ਤਰ੍ਹਾਂ ਹੀ, ਕਿਉਂਕਿ ਆਤਮਾ ਤਾਂ ਸੌਂਦੀ ਨੀ, ਆਤਮਾ ਤਾਂ ਜਾਗਰਤੀ ਰਹਿੰਦੀ ਹੈ।
ਜੀਵ ਆਤਮਾ ਇੰਦਰ ਸਰੂਪ,
ਹੁਣ ਉਹ ਇੱਕ ਪ੍ਰਮਾਣ ਦਿੰਦੇ ਨੇ, ਕਹਿੰਦੇ ਜਿਵੇਂ ਇੰਦਰ ਦੇਵਤਾ ਹੈ, ਜੀਵ ਆਤਮਾ ਮੰਨ ਲਓ ਕਿ ਇੰਦਰ ਦੇਵਤੇ ਵਾਂਗੂ ਹੈ।
ਇੰਦਰਾਣੀ ਲੈ ਬੁੱਧ ਅਨੂਪ,
ਇਹ ਆਪਣੀ ਜਿਹੜੀ ਇੰਦਰਾਣੀ ਹੈ ਨਾ ਰਾਣੀ, ਇਹਦੀ ਬੁੱਧੀ, ਜੀਵ ਆਤਮਾ ਆਪਣੀ ਰਾਣੀ ਬੁੱਧੀ ਨੂੰ ਲੈ ਕੇ,
ਹਿਰਦੇ ਸਦਨ ਮੈਂ ਲੈ ਬਿਸਰਾਮ,
ਜੀਵ ਆਤਮਾ ਹਿਰਦੇ ਰੂਪੀ ਘਰ ਦੇ ਵਿੱਚ ਇੰਦਰਾਣੀ ਤੋਂ ਭਾਵ ਬੁੱਧੀ ਨੂੰ ਲੈ ਕੇ ਵਿਸ਼ਰਾਮ ਕਰਦਾ, ਜਦੋਂ
ਤਬ ਲੋ ਸੁਖ ਪਤੀ ਹੈ ਸੁਖ ਧਾਮ,
ਉਦੋਂ ਤੱਕ ਸੁਖ ਦੇ ਦੇਣ ਵਾਲੀ ਸਫੋਪਤ ਅਵਸਥਾ ਰਹਿੰਦੀ ਹੈ, ਜਦੋਂ ਜਾ ਕੇ ਸਾਡਾ ਜੀਵ ਆਤਮਾ ਬੁੱਧੀ ਦੇ ਸਮੇਤ ਹਿਰਦੇ ਰੂਪੀ ਘਰ ਦੇ ਵਿੱਚ ਸੌ ਜਾਂਦਾ ਹੈ।
ਔਰ ਉਠੈ ਲੈ ਕੇ ਨਿਜ ਰਾਣੀ,
ਫੇਰ ਇਹ ਆਪਣੀ ਰਾਣੀ ਰੂਪ ਬੁੱਧੀ ਨੂੰ ਲੈ ਕੇ ਜਦੋਂ ਸਾਵਧਾਨ ਹੁੰਦਾ ਹੈ,
ਸਰਵ ਸਰੀਰ ਕਰੈ ਸਾਵਧਾਨੀ,
ਫੇਰ ਇਹ ਸਰੀਰ ਨੂੰ ਸਾਵਧਾਨ ਕਰਦਾ, ਤਾਂ ਆਪਣੇ ਹੱਥ ਪੈਰ ਜੇ ਹਿਲਦੇ ਨੇ, ਸੁਰਤ ਜੀ ਆਉਂਦੀ ਹੈ, ਕਾਂ ਚਿੜੀਆਂ ਬੋਲਣ ਲੱਗੇ, ਆਮ ਬੰਦਾ ਕਾਂ ਚਿੜੀਆਂ ਦੀ ਆਵਾਜ਼ ਨਾਲ ਉੱਠਦਾ, ਇਸ ਪ੍ਰਕਾਰ ਗੁਰਮੁਖ ਸਪੀਕਰ ਦੀ ਆਵਾਜ਼ ਨਾਲ ਉੱਠਦੇ ਨੇ, ਹੌਲੀ ਜਾਣੇ ਫਿਰ ਸਾਰੇ ਸਰੀਰ ਨੂੰ ਸੁਚੇਤ ਕੌਣ ਕਰ ਦਿੰਦਾ, ਆਤਮਾ ਹੀ ਤਾਂ ਕਰਦੀ ਹੈ, ਆਤਮਾ ਹੀ ਇਹਨੂੰ ਸਮਾ ਦਿੰਦੀ ਹੈ। ਇਸ ਕਰਕੇ ਸਾਡਾ ਸਿੱਧਾ ਸੰਬੰਧ ਆਤਮਾ ਨਾਲ ਹੈ, ਆਤਮਾ ਨਾਲ ਆਪਣੀ ਗੱਲ ਸਿਮਰਨ ਰਾਹੀਂ ਬਣਾ ਕੇ ਰੱਖੀਏ। ਪਹਿਲੇ ਪਹਿਲੇ ਫੁੱਲੜਾ ਫਲ ਪੇ ਬਚਕਾ ਰਾਤ, ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ,
ਜਾਗ੍ਰਿਤ ਅਵਸਥਾ ਕੋ ਜਬ ਪਾਏ ਕਹੇ ਵਿਸ਼ੇ ਕੋ ਸਹਿਜ ਸੁਭਾਏ,
ਜਦੋਂ ਇਹ ਜਾਗ੍ਰਿਤ ਅਵਸਥਾ ਵਿੱਚ ਆਉਂਦਾ ਹੈ, ਆਤਮਾ ਹੀ ਅੰਦਰੋਂ ਜਗਾ ਦਿੰਦੀ ਹੈ ਇਹਨੂੰ, ਸਰੀਰ ਨੂੰ। ਦੇਖੋ ਕਿਵੇਂ ਨੀਂਦ ਆ ਜਾਂਦੀ ਹੈ ਆਪਾਂ ਨੂੰ, ਜੜ ਸਰੀਰ ਵਾਂਗੂ ਮੁਰਦਾ ਜਿਹਾ ਹੋ ਕੇ ਪੈ ਜਾਂਦਾ ਬੰਦਾ, ਸੁੱਤਾ ਮੋਇਆ ਇੱਕ ਬਰਾਬਰ ਪਾਣੀ, ਇੱਕ ਹਾਲਤ ਹੈ। ਉਹ ਇਸ ਪ੍ਰਕਾਰ ਫਿਰ ਸੁਪਨਾ ਆਇਆ, ਲਿੰਗ ਦੇਹੀ ਨੂੰ ਪ੍ਰਕਾਸ਼ ਕੀਤਾ ਆਤਮਾ ਨੇ। ਜਦੋਂ ਲਿੰਗ ਦੇਹੀ ਵੀ ਸੌ ਜਾਂਦੀ ਹੈ ਤਾਂ ਆਤਮਾ ਜਿਹੜੀ ਹੈ ਇਹ ਬੁੱਧੀ ਨੂੰ ਲੈ ਕੇ ਹਿਰਦੇ ਵਿੱਚ ਬਿਰਾਜਮਾਨ ਹੋ ਜਾਂਦੀ ਹੈ, ਉਦੋਂ ਸੁਖੋਪਤ ਅਵਸਥਾ ਵਿੱਚ ਚਲਾ ਜਾਂਦਾ ਹੈ। ਜਦੋਂ ਇਹ ਹਿਰਦੇ ਵਿੱਚ ਸੁਖੋਪਤ ਅਵਸਥਾ ਹੋ, ਤਾਂ ਜਦੋਂ ਹਿਰਦੇ ਚੋਂ ਬੁੱਧੀ ਨੂੰ ਲੈ ਕੇ ਬਾਹਰ ਆਇਆ ਆਤਮਾ, ਇਹਨੇ ਲਿੰਗ ਸਰੀਰ ਨੂੰ ਸਾਵਧਾਨ ਕੀਤਾ, ਥੋੜੀ ਜਿਹੀ ਸੁਰਤ ਜੀ ਆਈ, ਹੁਣ ਫਿਰ ਸਰੀਰ ਨੂੰ ਸਾਵਧਾਨ ਕਰ ਦਿੱਤਾ, ਹੁਣ ਉੱਠ ਕੇ ਬੈਠਾ ਹੋ ਗਿਆ। ਇਸ ਕਰਕੇ ਕਹਿੰਦੇ ਇਹ ਸਾਰਾ ਕੰਮ ਕੌਣ ਕਰਦਾ ਹੈ ਸਾਡੇ ਅੰਦਰ, ਇਹ ਸਾਰਾ ਆਤਮਾ ਹੀ ਕਰਦਾ ਹੈ।
ਲਹਿ ਸਥਿਰਤਾ ਲੋਚਨ ਦਾਏ ਬੁਧਿੰਦ ਰਾਣੀ ਫਿਰਵੈ ਪਾਏ,
ਇਹ ਸਥਿਰਤਾ ਲੈਂਦੀ ਆ ਸਾਡੀ ਆਤਮਾ ਸੱਜੀ ਅੱਖ ਦੇ ਵਿੱਚ ਬੁਧਿੰਦ ਰਾਣੀ।